ਚਿਤ ਲਾਏ ਇਕ ਸਭ ਧੰਦ ਹੈ सब मिथ्या मोह माए ए शब्द दी रहाओ दे बचन ने सतगुरु दे शब्द दा केंद्री भाव दिता है। इसे दे आधार ते ही सतगुरु की अमृत बाणी विचों उस साई दे चरणा च चित लाउण ले एक दे चरणा विच जुड़न ले जिन्नी कु मेरे दाते ने अपनी अमृत बाणी विचों सूझ बख्शी ओ आप नाल विचार सांझी कर दी। करो कृपा साध संगत बख्शिश करो आशीष बख्श दे कोई गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु जी दे अमृत बचना नूं जदों आपां सरवण कर रहे सन ते हजूर ने पहला बख्शिश भरिया बचन किया कि तेरे घर के अंदर लखां खुशियां खेड़े पातशाहियां बादशाहत आ सकदी पर शर्त एक जे पूरे सतगुरु की तेरे ते नजर हो जाए। साहिब दे अमृत बचना विचों सरवण किया कि लख खुशियां पातशाहियां जे सतगुर नजर करे। गुरु ग्रंथ साहिब जी की अमृत बाणी ने नजर दे संबंधी उस मालक की कृपा दे संबंधी कई प्रमाण उदाहरण दित्तियां ने ते सच पुछो भावे जितनी मर्जी कोई कलना ढालदा होवे जितनी मर्जी कोई कमाई करदा होवे साहिब कहिंदे जितनी देर तक मेरे साईं की नजर नहीं उन्नी देर तक तेरी कीती हुई कलना ने निफलना। नजर अत जरूरी है ते साहिब ने कृपा करके बचन किते जे सत गुरु की नजर हो जाए। अरंग विचो जड़ी अर्ज कर लगा कहिंदे ने जेड़ा मनुख एक कच की तरह झूठ नल भरिया पिया कच की तुलना झूठ नल कीती जिदे तिड़क दिया कोई देर नहीं लगती जे सतगुरु तुसी नजर कर दो ते कच नूं कीमती कंचन बना देंदे हो झूठे मनुख दे अंदर भी शुद्धता पैदा कर देंदे हो। जे तेरी नजर हो जाए जिस दा जीवन केवल वकारां दी जहर नाल भरिया है तुसी नजर करो ते जहर तो भी अमृत बना देंदे हो। जे तेरी नजर हो जाए ते मेरे मालिक गलियां विच रुलण वाले पत्थर भी कीमती मोती बन जांदे ने। तेरी नजर विच इन्नी ताकत है तू आम लोहे नूं कीमती लाल बना देने। जे तू नजर करे ते अरिंद ते रुख नूं श्रीखंड चंदन बना देने ते जिहड़े पशु ते प्रेत बिरती वाले ने उन्हां नूं महान भगत बना देने। सिर्फ तेरी नजर होवे तां साहिब दे वचन आपां पढ़ने आं कच्चो कंचन भयो शब्द गुर सरवणे सुनियो बिख ते अमृत होयो नाम सतगुर मुख भण्यो लोयो होयो लाल नजर सतगुर जाता रहे लख खुशियां पातशाहियां जे सतगुर नजर करे लोयो होयो लाल नजर सतगुर जाता रहे पावन मानस करे ज्ञान गुर कहो विचारे काठो श्री खंड सतगुर कियो दुख दरिद्र तिन के गए सतगुर चरण जिन परसिया से पास प्रेत सुर नर पै। जे तेरी नजर हो जाए ते पशु प्रेत बिरती वालियां नूं ही मेरे मालक तू कृपा करके देवते ते महान संत बना देने। चेते रखियो जे ओदी नजर हो जाए ते पातशाही भी दे देंदा जे ते जे किते कोई अड़न दी कोशिश करे ते एक नजर अपुठी भी हो जांदी है। जे उपची नजर हो जाए ते पातशाह नूं ही दर दर ते मंगण वाला भिखारी बना देंदा। साहिब दे बचन आपां सरवण कीते ने कि लख खुशियां पातशाहियां जे सतगुर नजर करे ते जे किते उपची नजर हो जाए रोज परनिया नजर उपची जे करे सुल्ताना कहा कराएगा। इथे पाठ सुल्ताना कहा कराएगा घा खोतर लई मजबूर हो जाते ने। मालक आम भिखारी ते लोग तरस खा के कुछ दे देंदे ने जे तेरी नजर सवली ना होवे ते मंगण गया दी चोली विच भी कुछ नहीं पैंदा। नजर उपठी जे करे ਸੁਲਤਾਨਾ ਭਾਉ ਕਰਾਏਗਾ, ਡਰ ਮੰਗੇ ਨੇ ਪਿੱਖ ਨਾ ਪਾਏਗਾ। ਇਹਦਾ ਮਤਲਬ ਕਿਸੇ ਦੇ ਡਰ ਤੇ ਮੰਗਣਗੇ, ਪਰ ਮੰਗਦੇ ਹੋਏ ਦੀ ਝੋਲੀ ਵਿੱਚ ਕਿਸੇ ਨੇ ਖੈਰ ਕਿਸੇ ਨੇ ਪਿੱਛਿਆ ਨਹੀਂ ਪਾਈ। ਸਾਹਿਬ ਨੂੰ ਪੁੱਛਿਆ ਫਿਰ ਦਾਤਾ ਸਤ ਗੁਰੂ ਦੀ ਨਜ਼ਰ ਕਿਵੇਂ ਮਿਲੇ, ਤੇ ਹਜ਼ੂਰ ਨੇ ਕਿਰਪਾ ਕੀਤੀ, ਬਚਨ ਓਤ ਪੋਤ ਨੇ ਕਹਿੰਦੇ ਨੇ ਮੇਰੇ ਮਨਾ ਤੂੰ ਆਪਣੇ ਇੱਕ ਨਿਰੰਕਾਰ ਦੇ ਚਰਨਾਂ ਵਿੱਚ ਚਿੱਤ ਨੂੰ ਜੋੜ ਦੇ, ਇੱਕ ਤੋਂ ਬਿਨਾਂ ਇੱਕ ਦੀ ਯਾਦ ਤੋਂ ਬਿਨਾਂ ਜੋ ਕੁਝ ਤੂੰ ਕਰਨਾ ਪਿਆ ਸਭ ਕੁਝ ਨਿਪਲੀ, ਹਾਂ ਇੱਕ ਚਿੱਤ ਆ ਜਾਵੇ ਤੇ ਜੋ ਕੁਝ ਤੂੰ ਕਰੇਗਾ ਇਹ ਦਸ ਗੁਣਾ ਹੋ ਕੇ ਫਲੇਗਾ। ਮੇਰੇ ਮਨ ਇੱਕ ਸੋ ਚਿੱਤ ਲਾਏ ਇੱਕ ਬਿਨ ਸਭ ਤੰਦ ਹੈ, ਇਹਦਾ ਮਤਲਬ ਜੇ ਇੱਕ ਨਹੀਂ ਫਿਰ ਤਾਂ ਤੰਦ ਹੈ। ਜੇ ਆਪਾਂ ਇਕੱਲੀ ਜ਼ੀਰੋ ਪਾਈ ਜਾਈਏ ਸ਼ੀਫਰ ਪਾਈ ਜਾਈਏ ਤੇ ਇਕੱਲੀ ਸ਼ੀਫਰ ਦੀ ਆਪਾਂ ਕੀ ਕੀਮਤ ਮਿਠਾਂਗੇ, ਪਰ ਜੇ ਕਿਤੇ ਇੱਕ ਪਹਿਲਾਂ ਲੱਗ ਜਾਏ ਤੇ ਇੱਕ ਤੋਂ ਬਾਅਦ ਜਿਤਨੀ ਵੀ ਸ਼ੀਫਰ ਜਿਤਨੀ ਵੀ ਜ਼ੀਰੋ ਆਪਾਂ ਪਾਵਾਂਗੇ ਉਹਦੀ ਕੀਮਤ ਦਸ ਗੁਣਾ ਜ਼ਿਆਦਾ ਵੱਧ ਜਾਏਗੀ। ਸ਼ਾਇਦ ਕਹਿੰਦੇ ਨੇ ਇਕੱਲਾ ਧੰਦੇ ਵੀ ਜੁੜਿਆ ਤੇ ਕੇਵਲ ਜ਼ੀਰੋ ਵੇ, ਜੇ ਇੱਕ ਸਾਹਮਣੇ ਲੱਗ ਗਿਆ ਤੇ ਸੱਚ ਜਾਣੀ ਉਹੀ ਦਸ ਗੁਣਾ ਜ਼ਿਆਦਾ ਫੁੱਲ ਜਾਂਦਾ। ਸ਼ਾਇਦ ਕਹਿੰਦੇ ਨੇ ਮੇਰੇ ਮਨ ਇੱਕ ਸੋਚਿਤ ਲਾਏ ਇੱਕ ਨਾਲ ਚਿੱਤ ਜੋੜੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਗੁਰਮੁਖਾਂ ਹੁਕਮ ਕੀਤਾ ਸੀ ਸਿਮਰਨ ਦੇ ਸੰਬੰਧੀ, ਭਾਵਾਂ ਕਿ ਇਹ ਅੱਜ ਕੱਲ ਵਿਚਾਰ ਸ਼ਾਮ ਨੂੰ ਸਨ ਉਸਦੇ ਵਿੱਚ ਚੱਲਦੀ ਪਈ ਹੈ ਰੋਜ਼ਾਨਾ ਸਿਮਰਨ ਦੀ ਵਿਚਾਰ। ਸ਼ਾਇਦ ਧੰਨ ਗੁਰੂ ਨਾਨਕ ਦੇਵ ਜਪਜੀ ਸਾਹਿਬ ਵਿੱਚ ਬਖਸ਼ ਦੇ ਤਹਿਤ ਸਿਮਰਨ ਦਾ ਅਖਰੀ ਅਰਥ ਯਾਦ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਮਨੁੱਖ ਨੂੰ ਜੋ ਉਪਦੇਸ਼ ਦ੍ਰਿੜ ਕਰਾਏ ਬੜਾ ਸੁਖੈਨ, ਜੇ ਇਹੋ ਜਿਹਾ ਸੁਖੈਨ ਮਾਰਗ ਸਾਰੀ ਦੁਨੀਆਂ ਢੂੰਡ ਕੇ ਆ ਜਾਓ ਸ਼ਾਇਦ ਕਿਤੋਂ ਸਾਨੂੰ ਲੱਭ ਸਕੇ। ਇੰਨਾ ਸੁਖੈਨ ਮਾਰਗ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੋਰਠ ਰਾਗ ਵਿੱਚ ਇੱਕ ਅਸ਼ਟਪਦੀ ਅੰਕਿਤ ਕੀਤੀ। ਉਸ ਪੂਰੀ ਅਸ਼ਟਪਦੀ ਵਿੱਚ ਮੇਰੇ ਗੁਰਦੇਵ ਨੇ ਬਾਕੀ ਦੁਨੀਆਂ ਦੇ ਜਿਹੜੇ ਰਸਤੇ ਨੇ ਉਹਨਾਂ ਦਾ ਜ਼ਿਕਰ ਕੀਤਾ। ਅਖੀਰ ਤੇ ਕਹਿੰਦੇ ਨੇ ਐਵੇਂ ਭਰਮ ਨਾ ਜਾਈ, ਮੈਂ ਤੈਨੂੰ ਇੱਕ ਸੁਖੈਣ ਜਿਹਾ ਮਾਰਗ ਦੇ ਕੇ ਚੱਲਿਆ, ਇਹਦੇ ਤੇ ਤੁਰਨ ਦੀ ਤੈਨੂੰ ਜਾਚ ਆ ਜਾਏ ਤੇ ਆਪਣੇ ਆਪ ਹੀ ਨਿਰੰਕਾਰ ਦੀ ਦਰਗਾਹ ਮਿਲ ਜਾਏ। ਉਹ ਕਰਮ ਕਾਂਡ ਕਿਹੜੇ ਨੇ? ਗੁਰੂ ਅਰਜਨ ਦੇਵ ਕਹਿੰਦੇ ਨੇ ਕਿਸੇ ਨੇ ਇੱਥੇ ਆ ਕੇ ਕਿਹਾ ਕਿ ਜਿਤਨੀ ਦੇਰ ਤੱਕ ਤੂੰ ਗ੍ਰੰਥਾਂ ਨੂੰ ਪੜ੍ਹ ਨਹੀਂ ਸਕਦਾ ਉਨੀ ਦੇਰ ਤੱਕ ਤੇਰੀ ਰੱਬ ਤੱਕ ਰਸਾਈ ਨਹੀਂ। ਕਿਸੇ ਨੇ ਕਹਿ ਦਿੱਤਾ ਜੇ ਤੂੰ ਜੋਗੀਆਂ ਵਾਲੇ ਕਰਮ ਨਹੀਂ ਕਰਦਾ, ਨਿਵਲੀ ਕਰਮ ਨਹੀਂ ਤੈਨੂੰ ਆਉਂਦੇ ਤੇ ਤੈਨੂੰ ਮੰਜ਼ਿਲ ਕੋਈ ਨਹੀਂ ਮਿਲਣੀ। ਕਿਸੇ ਨੇ ਕਹਿ ਦਿੱਤਾ ਜਿੰਨੀ ਦੇਰ ਤੱਕ ਤੂੰ ਅਠਾਰ ਤੀਰਥਾਂ ਤੇ ਇਸ਼ਨਾਨ ਨਹੀਂ ਕਰਦਾ ਉਨੀ ਦੇਰ ਤੱਕ ਤੈਨੂੰ ਪ੍ਰਭੂ ਦੀ ਪ੍ਰਾਪਤੀ ਨਹੀਂ। ਅਰਜ਼ ਕਰ ਰਿਹਾ ਗੁਰਮਤਿ ਦਾ ਮਾਰਗ ਕੀ ਏ? ਕਿਸੇ ਕਹਿ ਦਿੱਤਾ ਜਿੰਨੀ ਦੇਰ ਤੱਕ ਤੂੰ ਆਸਣ ਨਹੀਂ ਕਰਦਾ, ਜਿੰਨੀ ਦੇਰ ਤੱਕ ਤੇਰੇ ਪੱਲੇ ਧਰਤੀ ਤੇ ਨੱਗੇ ਨਗਨ ਚਰਨ ਨਹੀਂ ਘੁੰਮਦਾ ਉਨੀ ਦੇਰ ਤੱਕ ਤੇਰੇ ਅੰਦਰ ਨੂੰ ਟਿਕਾ ਹੀ ਨਹੀਂ ਮਿਲਣਾ। ਤੇ ਮੇਰੇ ਗੁਰੂ ਅਰਜਨ ਦੇਵ ਜੀ ਨੇ ਡੰਕੇ ਦੀ ਚੋਟ ਤੇ ਹਰ ਕਰਮਕਾਰ ਨੂੰ ਨਿਖੇਧ ਕਰਕੇ ਇੱਕ ਸਿੱਧਾ ਜਿਹਾ ਮਾਰਗ ਪ੍ਰਦਾਨ ਕੀਤਾ। ਅਸ਼ਟਪਦੀ ਆਰੰਭ ਹੁੰਦੀ ਏ ਸਾਹਿਬ ਕਹਿੰਦੇ ਨੇ ਪਾਠ ਪੜਿਓ ਅਰ ਵੇਦ ਵਿਚਾਰਿਓ। ਵੇਦਾਂ ਦਾ ਪਾਠ ਵੀ ਕੀਤਾ ਤੇ ਵਖਿਆਨ ਵੀ ਬੜੇ ਕੀਤੇ, ਵਿਚਾਰ ਵੀ ਬੜੀ ਕੀਤੀ। ਪਾਠ ਪੜਿਓ ਅਰ ਵੇਦ ਵਿਚਾਰਿਓ ਨਵਲ ਭੁਯੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕਿਓ ਅਦਕ ਅੰਤ ਬੁੱਧ ਬਾਂਧੇ। ਸਾਹਿਬ ਕਹਿੰਦੇ ਕਿੱਧਰ ਤੁਰ ਪਿਆ ਪਿਆਰੇ, ਇਨ ਵਿਦ ਮਿਲ ਨਾ ਜਾਈ। ਵਿਦ ਦਾ ਅਰਥ ਇੱਥੇ ਤਰੀਕਾ, ਇਹ ਕੋਈ ਤਰੀਕਾ ਥੋੜਾ ਸਾਈ ਨੂੰ ਮਿਲਦਾ ਜਿੱਧਰ ਤੂੰ ਚੱਲ ਪੇ ਪਿਆਰੇ, ਇਨ ਵਿਦ ਮਿਲ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾਂ। ਧਿਆਨ ਦਿਆ ਜੇ ਅਜੇ ਇੱਥੇ ਕੇਵਲ ਮੰਗ ਕੀਤੀ ਏ, ਮੇਰੇ ਮਾਲਕ ਮੈਂ ਥੱਕ ਕੇ ਤੇਰੇ ਚਰਨਾਂ ਵਿਚ ਆਇਆ, ਮੈਨੂੰ ਵਿਵੇਕ ਬੁੱਧੀ ਦੇ। ਅਗਲਾ ਬਚਨ ਕਹਿ ਲੱਗੇ ਮੋਨ ਭਇਓ ਕਰ ਪਾਤੀ ਰਹੋ ਨਗਨ ਫਿਰਿਓ ਬਨ ਮਾਈ। ਮੋਨ ਦਰਸੇ ਮੈਂ ਚੁੱਪ ਧਾਰਨ ਕੀਤੀ ਰੱਖੀ, ਤਨ ਨਗਨ ਲੈ ਕੇ ਜੰਗਲਾਂ ਵਿਚ ਵੀ ਘੁੰਮਦਾ ਰਿਹਾ ਵਾ। ਮੋਨ ਭਇਓ ਕਰ ਪਾਤੀ ਰਹੋ ਨਗਨ ਫਿਰਿਓ ਬਨ ਮਾਈ, ਤਾਂ ਤੀਰ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਈ। ਕਿਹੜਾ ਤੀਰਥ ਹੈ ਜਿਹਦੇ ਕਿਨਾਰੇ ਜਾ ਕੇ ਨਹੀਂ ਦੇਖਿਆ, ਪਰ ਮੇਰੇ ਮਾਲਕਾ ਅੰਦਰ ਦੀ ਦੁਬਦਾ ਵਾਲੀ ਗੰਢ ਕਿਸੇ ਨੇ ਵੀ ਨਹੀਂ ਖੋਲੀ। ਤਾਂ ਤੀਰ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀ। ਸਾਹਿਬ ਅੱਗੇ ਫਿਰ ਬਚਨ ਕਰਦੇ ਨੇ ਕਿ ਮੇਰੇ ਮਾਲਕ ਜੀ ਮਨ ਕਾਮਨਾ ਤੀਰਥ ਜੈ ਵਸਿਓ, सिर कर वक्त राए, मन की मैल ना उतरे ए विद जे लक जतन कराए, जोग सिद्ध आसन चौरासी ए भी कर कर रहा, वड्डी आरजा फिर जन्मे हर्षो संग न गया, राजलीला राजन की रचना करया हुक्म अपारा, सेज सोनी चंदन चोवा नरक घोर का द्वारा, ते पुछया दाता जे सारे कर्म कांड सानू रब नेड़े नहीं ले जा सकते, फिर तरीका मेरे गुरु अर्जुन देव ने इको गल मुकाई, कह लगे गुरमुखा हर कीर्त सात संगत है, सिर कर्मण कह कर्म जितने तू कर्म कांड करने, सब तो श्रोमणी कर्म ए यार के साथ संगत विच जुड़ के साईं दी कीर्ति करी, हर कीर्त साध संगत है, सिर कर्मण कह कर्मा पर हर एक नू नहीं, कहो नानक जिस भयो प्राप्त जिस पूर्व लिखे का लैण, जिदे पूर्व दे लेख लिखे मालक ने ओनू साध संगत विच कीर्ति करन दा सुपाग मिल गया, किन्ना सुखैन मार्ग गुरु अर्जुन देव दे रोज बचन पढ़ने हैं, सिर्फ कुछ कु प्रमाण नाम संबंधी हजूर दे बचन पढ़ने हैं, भई प्राप्त मानुक दे पुरिया गोबिंद मिलन की ए तेरी बरिया, ते ए दे विच पुछया दाता फिर करिए की, कह लगे अवर काज तेरा किता ना काम, क्योंकि मेरे मन आपा पढ़े एक सोच तलाए, एक बिंद सब तंद है, जे एक नाम नहीं अवर काज तेरा किता ना काम, ते की काम कर मिल साध संगत पाज केवल नाम, तू नाम नू जप सतगुरु नू पुछया कदों जपना शुरू करिए, ए अर्ज अगे करना वा किवें जपना, नाम ने साडे अंदर किन्नी कु रहमत करनी, साहब कहिंदे ने चेते रख के जिन्नी देर तक तेरा अंतला श्वास नहीं आउंदा ओनी देर तक नाम नाल जुड़िया रही, जिन्नी देर तक तेरी काया जवाब नहीं देंदी ओनी देर तक गुरु के दर ते आंदा रही, साहब ने बचन कीते कहन लगे जब लग जरा रोग नहीं आया, जब लग काल ग्रसी नहीं काया, जब लग बिकल भई नहीं बानी, भजले रे मन सारग पानी, तो उस करते पुरख नू भजी जा, जपन दी गल कीती, भजन दी गल कीती, सिमरन दी गल कीती, ते तन गुरु ग्रंथ साहिब जी दी बाणी दे आधार ते नाम दा दाता केवल गुरु है, साहिब ने गुरमत नाम जपन दी गल कही, साहिब जी दी अमृत बाणी पढ़ने आम तौर ते जदों अंदर मनुख दे खिच पैदा हुंदी है कि साईं नूं मिलन दी, ते फिर एक सवाल उठदा कि साईं तां अदृष्ट है, अखां नाल तां उह दिसदा नहीं, उहदा कोई रूप नहीं, कोई रंग नहीं, कोई रेख नहीं, फिर कहिंदे जे अदृष्ट है ना ते उहनूं प्रेम कर, जे पुछिया महाराज अदृष्ट नूं प्रेम किवें कीता जाए, ते मेरा गुरु कहिंदा अपने मुख तो गुरु दे दिते नाम का चिंतन कर, नाम ही तेरे वास्ते प्रेम बन जाएगा, नाम ही तेनू दीदार कराएगा। हुण कुछ सवाल हुंदे ने, पहली गल के एक नल चित लाया नाम कर्म केड़े केड़े कर दे, एक गुरमुख महापुरुष करनी वाले दे जीवन विचो पढ़े बचन ने है ओ गुरु ग्रंथ साहिब दी बाणी दे आधार ते, कहिंदे ने पहली गल जदो कोई मनुख नाम जपदा है ते नाम दा काम है अंदर दी मैल नू धोणा, साडी अंदर तरक्की किवें होवेगी, एक अर्ज करा जदो जपण दी गल चलदी है आम तौर ते तार्किक वृत्ति वाले कहिंदे ने लो जी रसना नाल जपण दी की लोड़ है, कल भी उत्थे मैं अर्ज करके आया कि गुरु ग्रंथ साहिब ने जपण दी शुरुआत ही रचना तो कीती है, हजूर दे बचन आपां पढ़दे ने जदों सूरी राग पढ़ने हैं कहने दाता नाम अमृत तक की प्राप्ति किवें होवे, ते गुरु नानक साहिब कहिंदे ने जे नाम तक तक जाना चाहना है ते पहली गल भांडा धोए बैस धूप देवो तो दूध दे को जावो, दूध कर्म पुरसुरत समाए होए निराश जमावो, अगे कहने जपो ता एको नामा अगर निराकुल कामा, ते किवें जपिए कह लगे ए मन ईती हाथ करो पुन नेत्रो नींद ना आवे, जे अमृत भी नहीं रसना नाम जपो तब मतिया इन विद अमृत पावो, बाबा जी कहने रसना नाल जपन तो बिना नहीं, ते अज दा पढ़िया लिखिया सिख कह लो जी ए ता तोता रचन है, कदी पढ़ो सा गुरु के सिखो गुरु ग्रंथ साहिब दी बाणी विच पढ़दे नहीं रसना जपिए एक नाम ਇਹਾ ਸੁਖ ਆਨੰਦ ਘਣਾ ਆਗੈ ਜੀ ਕਹਿ ਸੰਤਾਂ ਨੂੰ ਕਟਿਆ ਤੇਰਾ ਅੰਗ ਰੋਗ ਤੂੰ ਗੁਰ ਪ੍ਰਸਾਦ ਕਰ ਰਾਹ ਰਾਹ ਜੋਗ ਸਾਹਿਬ ਕਹਿੰਦੇ ਰਸਨਾ ਗੁਣ ਗੋਪਾਲ ਨਿਦ ਗਾਇਨ ਸਾਹਿਬ ਕਹਿੰਦੇ ਆਪਣੀ ਰਸਨਾ ਨਾਲ ਮਾਲਕ ਦੇ ਗੁਣ ਗਾ ਤੇ ਫਿਰ ਦੇਖ ਪਹਿਲੀ ਗੱਲ ਤੇਰੀ ਆਰੰਭਤਾ ਜਪ ਤੋਂ ਹੋਣੀ ਅਰਜ਼ ਕੀਤੀ ਏ ਗੁਰੂ ਦੇ ਦਿੱਤੇ ਹੋਏ ਨਾਮ ਤੋਂ ਬਿਨਾਂ ਨਾਮ ਦੇ ਫਲੀਭੂਤ ਕਿਵੇਂ ਹੋ ਜਾਣੇ ਗੁਰਮਤਿ ਵਿੱਚ ਨਾਮ ਦੇਣ ਦਾ ਤਰੀਕਾ ਹੈ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਨੇ ਉਦੋਂ ਉਹ ਕਿਰਪਾ ਕਰਕੇ ਗੁਰਮੰਤਰ ਦੀ ਮੂਲ ਮੰਤਰ ਦੀ ਨਾਮ ਦੀ ਦਾਤ ਬਖਸ਼ਦੇ ਗੁਰਮਤ ਨਾਮ ਸਾਹਿਬ ਕਹਿੰਦੇ ਨੇ ਫਿਰ ਉਸ ਨਾਮ ਦੀ ਜਦੋਂ ਤੂੰ ਕਮਾਈ ਕਰੇਗਾ ਪਹਿਲਾ ਕੰਮ ਨਾਮ ਨੇ ਕਰਨਾ ਤੇਰੇ ਅੰਦਰ ਦੀ ਮੈਲ ਨੂੰ ਧੋਵੇਗਾ ਅਰਜ਼ ਕਰਾਂਗਾ ਬਾਅਦ ਵਿੱਚ ਬਾਣੀ ਤੋਂ ਜਦੋਂ ਜਪਦਿਆਂ ਜਪਦਿਆਂ ਅੰਦਰ ਦੀ ਮੈਲ ਧੁੱਪ ਗਈ ਫਿਰ ਮਨ ਨਾਮ ਜਿਹੜਾ ਤੇਰੇ ਮਨ ਨੂੰ ਦਏਗਾ ਇਕਾਗਰਤਾ ਤੇ ਜਦੋਂ ਇਕਾਗਰਤਾ ਮਿਲ ਗਈ ਤੀਜਾ ਕੰਮ ਨਾਮ ਕਰੇਗਾ ਤੇਰੇ ਅੰਦਰ ਨੂੰ ਦਏਗਾ ਰਸ ਤੇ ਜਦੋਂ ਰਸ ਆ ਗਿਆ ਉਸ ਤੋਂ ਬਾਅਦ ਇਹ ਨਾਮ ਜਿਹੜਾ ਤੈਨੂੰ ਨਾਮੀ ਦੇ ਨਾਲ ਜੋੜ ਦੇਵੇਗਾ ਨਾਮ ਇੱਕੋ ਹੀ ਹੈ ਕੰਮ ਸਾਰੇ ਇਹਨੇ ਕਰਨੇ ਨੇ ਜਪਜੀ ਸਾਹਿਬ ਵਿੱਚ ਗੁਰਦੇਵ ਦਾ ਬਚਨ ਪੜ੍ਹਿਆ ਵੱਡਾ ਸਾਹਿਬ ਉੱਚਾ ਥਾਂ ਰੱਬ ਵੱਡਾ ਉਹਦੇ ਤੱਕ ਪਹੁੰਚ ਕੋਈ ਨਹੀਂ ਉਹਦਾ ਟਿਕਾਣਾ ਵੀ ਉੱਚਾ ਤੇ ਬਾਬਾ ਨਾਨਕ ਜੀ ਕਹਿੰਦੇ ਉੱਚੇ ਉੱਪਰ ਉੱਚਾ ਨਾਉ ਜੇ ਉਸ ਉੱਚੇ ਤੋਂ ਉੱਚੀ ਕੋਈ ਚੀਜ਼ ਹੈ ਤਾਂ ਕੇਵਲ ਉਸ ਦਾ ਨਾਮ ਹੈ ਨਾਮ ਹੀ ਇੱਕ ਐਸਾ ਹੈ ਜਿਹੜਾ ਵੱਡੇ ਸਾਹਿਬ ਤੱਕ ਤੈਨੂੰ ਲਿਜਾ ਸਕਦਾ ਪਹਿਲੀ ਅਰਜ਼ ਕਰਾਂ ਕਿ ਨਾਮ ਸਾਡੇ ਅੰਦਰ ਦੀ ਮੈਲ ਨੂੰ ਧੋਂਦਾ ਤਜਰਬੇ ਵਿੱਚ ਲਿਆ ਕੇ ਕਦੀ ਤੱਕਿਓ ਤੇ ਜਿਹੜੇ ਜਪਦੇ ਨੇ ਉਹ ਭਾਗਾਂ ਵਾਲੇ ਨੇ ਹਕੀਕਤ ਜੇ ਸਿੱਖੀ ਦੀ ਰੀਤ ਦੀ ਹੱਡੀ ਕੇਵਲ ਨਾਮ ਹੈ ਜੇ ਅੰਦਰੋਂ ਨਾਮ ਨਾ ਚੱਲਦਾ ਤੇ ਕਦੀ ਜਲਾਦ ਨੂੰ ਕਹਿ ਕੇ ਕਹਿ ਸਕਦਾ ਸੀ ਕੋਈ ਕਿ ਤੂੰ ਗੁੱਟ ਤੇ ਟੱਟਾ ਨਾ ਮਾਰ ਜੇ ਕੱਟਣੀ ਤਾਂ ਮੇਰਾ ਬੰਦ ਕੱਟੀ ਕੇਵਲ ਉਹ ਕਹਿ ਸਕਦਾ ਸੀ ਜਿਹੜਾ ਨਾਮ ਦੀ ਖੁਮਾਰੀ ਵਿੱਚ ਮਸਤ ਸੀ ਕੋਈ ਆਮ ਬੰਦਾ ਕਹਿ ਸਕਦਾ ਸੀ ਕਿ ਮੇਰੇ ਕੇਸ ਨਹੀਂ ਤੂੰ ਕਰ ਸਕਦਾ ਖੋਪੜ ਬੇਸ਼ੱਕ ਉਤਾਰ ਦੇ ਹਾਂ ਕਹਿ ਸਕਦਾ ਸੀ ਜਿਹੜਾ 22 ਦਿਨ ਖੋਪੜੀ ਤੋਂ ਬਿਨਾਂ ਭਾਈ ਤਾਰੂ ਸਿੰਘ ਨਾਮ ਦੇ ਰਸ ਵਿੱਚ ਮਾਂ ਮਗਨ ਸੀ ਹਾਂ ਕੀ ਕੋਈ ਕਹਿ ਸਕਦਾ ਸੀ ਕਿ ਤੂੰ ਆਰੇ ਨਾਲ ਓਨੀ ਦੇਰ ਤੱਕ ਮੇਰੇ ਸਰੀਰ ਦੇ ਟੁਕੜੇ ਨਾ ਕਰੀ ਜਿੰਨੀ ਦੇਰ ਤੱਕ ਜਪਜੀ ਪੂਰਾ ਨਾ ਹੋ ਜਾਏ ਜਲਾਦ ਤਾਂ ਡਰ ਕੇ ਟੁਕੜੇ ਪਿਆ ਕਰਦਾ ਹੈ ਪਰ ਜਪਣ ਵਾਲਾ ਕਹਿੰਦਾ ਸੀ ਤੇਰੇ ਟੁਕੜੇ ਕੀਤੇ ਹੋਏ ਮੇਰੀ ਜਪਜੀ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ ਇਹ ਕੇਵਲ ਨਾਮ ਦੀ ਬਰਕਤ ਹੈ ਸਾਹਿਬ ਨੇ ਕਿਹਾ ਬਚਨ ਕਹਿਣ ਲੱਗੇ ਪਹਿਲੀ ਗੱਲ ਮਨ ਕਈ ਜਨਮਾਂ ਦਾ ਮੈਲ ਹੀ ਜਨਮ ਜਨਮ ਕੀ ਇਸ ਮਨ ਕੋਮਲ ਲਾਗੀ ਕਾਲਾ ਹੋਆ ਸਿਆ ਤੇ ਜੇ ਇਸ ਮਨ ਨੂੰ ਧੋਣਾ ਹੀ ਨਾ ਫਿਰ ਨਾਮ ਸਾਬਣੀ ਨਾਮ ਨਾਲ ਤੋਂ ਬਿਨਾਂ ਇਹ ਧੁੱਪਣਾ ਨਹੀਂ ਪਹਿਲੀ ਅਰਜ਼ ਕੀਤੀ ਨਾਮ ਮਨ ਨੂੰ ਧੋਂਦਾ ਹੈ ਤੇ ਗੁਰੂ ਨਾਨਕ ਦੇ ਰੋਜ਼ ਆਪਾਂ ਬਚਨ ਪੜ੍ਹਨੇ ਆ ਮੇਰੇ ਸੱਚੀ ਸਰਕਾਰ ਦੇ ਕਹਿੰਦੇ ਨੇ ਕਿ ਭਰੀਐ ਹੱਥ ਪੈਰ ਤਨ ਦੇ ਪਹਿਲਾ ਕੰਮ ਕਰਦਾ ਅੰਦਰ ਨੂੰ ਨਾਮ ਧੋਂਦਾ ਪਾਣੀ ਧੋਤਾ ਉਤਰ ਸਿਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਫਿਰ ਅਗਲੀ ਕਿਰਪਾ ਕੀ ਹੁੰਦੀ ਏ ਭਰੀਐ ਮਤ ਪਾਪਾਂ ਕਹਿ ਸੰਗ ਤੇ ਬਾਬਾ ਜੀ ਕਹਿੰਦੇ ਨੇ ਕੋਈ ਹੋਰ ਕਾਰਨ ਕਾਰਨ ਨਹੀਂ ਉਹ ਧੋਪੈ ਨਾ ਮੈਂ ਕਹਿਣਾ ਨਾਮ ਹੀ ਇਸ ਮਨ ਦੀ ਮੈਲ ਨੂੰ ਧੋਂਦਾ ਪਹਿਲੀ ਅਰਜ਼ ਨਾਮ ਅੰਦਰ ਧੋਂਦਾ ਦੂਸਰੀ ਕਿਰਪਾ ਕਿ ਮਨ ਖਿੰਡਿਆ ਆਪਾਂ ਕਹਿੰਦੇ ਮਨ ਟਿਕਦਾ ਨਹੀਂ ਮਨ ਭਟਦਾ ਪਿਆ ਗੁਰਮੁਖੋ ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ ਕਹਿੰਦੇ ਨੇ ਮੇਰਾ ਮਨ ਕਦੀ ਵੀ ਟਿਕ ਨਹੀਂ ਸਕਦਾ ਜਿਤਨੇ ਮਰਜ਼ੀ ਯਤਨ ਕਰੀ ਹਜ਼ੂਰ ਦਾ ਇੱਕ ਅੰਮ੍ਰਿਤ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਸਾਰੰਗ ਰਾਗ ਵਿੱਚ ਹਜ਼ੂਰ ਕਹਿੰਦੇ ਨੇ ਮਨ ਨੂੰ ਨਾਮ ਨੇ ਹੀ ਕੇਵਲ ਟਿਕਾਣਾ ਤੇ ਮਨ ਦੀ ਭਟਕਣਾ ਜਿੰਨਾ ਮਨ ਤੇਜ਼ ਹੈ ਇੰਨਾ ਸ਼ਾਇਦ ਤੇਜ਼ ਕੋਈ ਭੱਜਦਾ ਹੋਵੇ ਭਾਈ ਗੁਰਦਾਸ ਨੇ ਜਦੋਂ ਅੰਦਰ ਤੇ ਮਨ ਦੀ ਗੱਲ ਕੀਤੀ ਤੇ ਉਹਨਾਂ ਦੀ ਇੱਕ ਬਚਨ ਇੱਕ ਕਵਿਤ ਪੜ੍ਹ ਕੇ ਅੰਦਰ ਕੰਬ ਜਾਂਦਾ ਹੈ ਕਿ ਬਾਬਾ ਨਾਨਕਾ ਤੇਰੀ ਬਰਕਤ ਏ ਜਿਹੜਾ ਸ਼ਬਦ ਮਨ ਨੂੰ ਟਿਕਾ ਸਕਦਾ ਨਹੀਂ ਤੇ ਮਨ ਕਿਤੇ ਟਿਕਦਾ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਉਹਨਾਂ ਨੇ ਇੱਕ ਸ਼ਬਦ ਆਉਂਦਾ ਮਨ ਤੇ ਦੂਸਰਾ ਸ਼ਬਦ ਆਉਂਦਾ ਮਨ ਅਰਜ਼ ਵੀ ਕੀਤੀ ਸੀ ਮਨ ਦਾ ਸੰਬੰਧ ਹੈ ਜਦੋਂ ਆਪਾਂ ਵੇਟ ਕਰਦੇ ਹਾਂ 40 ਕਿਲੋ ਦਾ ਮਨ ਤੇ ਇੱਕ ਸ਼ਬਦ ਵਰਤਨੇ ਆ ਮਨ ਤੇ ਭਾਈ ਸਾਹਿਬ ਨੇ ਬਾਹਰ ਦਾ ਜਿਹੜਾ ਮਨ ਜੋਖਣ ਵਾਲਾ ਹੈ 40 ਕਿਲੋ ਦਾ ਮਨ, ਉਹਦੀ ਤੁਲਨਾ ਇਸ ਮਨ ਨਾਲ ਕੀਤੀ। ਭਾਈ ਗੁਰਦਾਸ ਕਹਿੰਦੇ ਨੇ, ਹੇ ਮੇਰੇ ਨਿਰੰਕਾਰ ਰੂਪ ਸਤਿਗੁਰੂ, ਇਸ ਮਨ ਨੂੰ ਕਿਵੇਂ ਕਾਬੂ ਕਰਾਂ? ਲੋਕ ਕਹਿੰਦੇ ਨੇ ਕਿ ਗਰੁੜ ਪੰਛੀ ਸਭ ਤੋਂ ਤੇਜ਼ ਜਾਂਦਾ ਹੈ, ਪਰ ਮੇਰੇ ਦਾਤਿਆ ਇਹ ਮਨ ਤਾਂ ਉਸ ਪੰਛੀ ਨਾਲੋਂ ਵੀ ਕਈ ਗੁਣਾ ਜ਼ਿਆਦਾ ਤੇਜ਼ ਹੈ। ਇੱਕ ਖਿੰਨ ਇੱਥੇ ਬੈਠਾ ਹੈ, ਪੰਛੀ ਤਾਂ ਕੁਝ ਸਮੇਂ ਤੱਕ ਕਿਤੇ ਪਹੁੰਚਦਾ ਹੈ, ਇੱਕ ਖਿੰਨ ਵਿੱਚ ਪਤਾ ਨਹੀਂ ਹਜ਼ਾਰਾਂ ਮੀਲ ਪੈਂਡਾ ਕਰਕੇ ਹਿੰਦੁਸਤਾਨ ਦੀ ਧਰਤੀ ਵੀ ਜਾ ਪਹੁੰਚਦਾ। ਇਹਦੇ ਅੰਦਰ ਕੁਝ ਕਹਾ ਹੈ। ਉਹਨਾਂ ਦੂਜਾ ਬਚਨ ਕੀਤਾ, ਕਹਿਣ ਲੱਗੇ ਆਮ ਤੌਰ ਤੇ ਮਨੁੱਖ ਕੇਵਲ ਇੱਕ ਮੂੰਹ ਤੋਂ ਇੱਕ ਪਾਸੇ ਦੇਖ ਸਕਦਾ ਹੈ, ਦੋ ਮੂੰਹ ਕੇਵਲ ਇੱਕ ਸੱਤ ਹੁੰਦਾ ਹੈ। ਕਹਿੰਦੇ ਨੇ ਕਿਵੇਂ ਆਪਣੇ ਮਨ ਨੂੰ ਟਿਕਾਣਾ? ਇਸ ਮਨ ਦਾ ਚਾਰ ਚੁਫੇਰੇ ਅੱਖਾਂ ਨੇ, ਸੰਗਤ ਵਿੱਚ ਬੈਠਾ ਚਾਰੇ ਚੁਫੇਰੇ ਦੇਖੀ ਜਾਂਦਾ ਹੈ। ਮੇਰੇ ਮਾਲਕ ਇਹ ਚਾਰ ਮੁੱਖਾ ਮਨ ਕਿਤੇ ਟਿਕ ਸਕਦਾ ਹੈ? ਇਹ ਗਰਬ ਨਾਲੋਂ ਤੇਜ਼ ਹੈ, ਚਾਰ ਮੂੰਹ ਵਾਲਾ ਹੈ। ਤੇ ਅੱਗੇ ਭਾਈ ਗੁਰਦਾਸ ਨੇ ਬਚਨ ਕੀਤੇ, ਕਹਿਣ ਲੱਗੇ ਮਾਲਕਾ, ਲੋਕ ਕਹਿੰਦੇ ਨੇ ਬਿਜਲੀ ਬੜੀ ਚੰਚਲ ਹੈ, ਪਰ ਹਕੀਕਤ ਇਹ ਵੇ ਕਿ ਇਹ ਮਨ ਜਿਹੜਾ ਬਿਜਲੀ ਨਾਲੋਂ ਵੀ ਕਈ ਗੁਣਾ ਜ਼ਿਆਦਾ ਚੰਚਲ। ਭਾਈ ਸਾਹਿਬ ਨੇ ਬਚਨ ਕੀਤੇ ਤੇ ਕਹਿਣ ਲੱਗੇ ਕਿ ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ, ਚਤੁਰ ਚਤੁਰ ਮੁਖ ਚੰਚਲਾ ਚਪਲ ਹੈ। ਅੱਗੇ ਫਿਰ ਉਹਨਾਂ ਪ੍ਰਮਾਣ ਦਿੱਤੇ, ਕਹਿਣ ਲੱਗੇ ਫਿਰ ਕਿੰਨਾ ਕੁ ਵੱਡਾ ਭੁਜ ਬਲੀ ਜਾਂ ਕਿ ਅਸ਼ਟ ਭੁਜਾ। ਹੁਣ 8-5 ਕਿਲੋ ਹੋਣ ਤਾਂ ਇੱਕ ਮਨ ਬਣਦਾ। ਸਮਝੀਏ ਭਾਈ ਸਾਹਿਬ ਦੇ ਫਲਸਫੇ ਨੂੰ, ਗੱਲ ਉਹ ਸਾਡੇ ਅੰਦਰ ਦੇ ਮਨ ਦੀ ਕਰਦੇ ਨੇ ਤੇ ਤੁਲਨਾ ਬਾਹਰ ਦੇ ਮਨ ਨਾਲ ਕਰਦੇ। ਜੇ 8 ਪਰਸ਼ੇਰੀਆਂ ਹੋਣ ਤਾਂ ਬਣਦਾ ਇੱਕ ਮਨ ਜਿਹਦੇ ਨਾਲ ਵੇਟ ਕਰੀਦਾ। ਕਹਿਣ ਲੱਗੇ ਦਾਦਾ, ਉਸ ਮਨ ਵਿੱਚ 8-5 ਕਿਲੋ ਹੋਣ ਤਾਂ ਬਣਦਾ, ਤੇ ਇਸ ਮਨ ਦੀਆਂ 8 ਬਾਹਾਂ ਨੇ, ਤੇ ਜੇ ਉਸ ਮਨ ਨੂੰ ਬਣਾਉਣਾ ਹੋਵੇ ਉਹਦੇ 40 ਫੇਰ ਹੋਣ ਤਾਂ ਮਨ ਬਣਦਾ ਹੈ। ਇਹਦੀਆਂ ਜਿਹੜੀਆਂ ਐਸ ਮਨ ਦੀਆਂ 40 ਸ਼ੇਰ ਦੀ ਥਾਂ ਤੇ 40 ਹੱਥ ਨੇ, ਉਸ ਮਨ ਦੇ ਵਿੱਚ 160 ਪਾਈਏ ਨੇ, ਤੇ ਮੇਰੇ ਮਾਲਕਾ ਇਹਦੇ 160 ਪੈਰ ਨੇ। ਇੱਥੇ ਤਾਂ ਇੱਕ ਪੈਰ ਵਾਲਾ ਕਦੀ ਟਿਕ ਕੇ ਨਹੀਂ ਬਹਿੰਦਾ, ਤੇ ਜਿਸ ਮਨ ਦੇ 160 ਪੈਰ ਹੋਣਗੇ ਉਹ ਕਿਤੇ ਟਿਕ ਸਕੇਗਾ? ਕਿਵੇਂ ਇਸ ਮਨ ਨੂੰ ਟਿਕਾਈਏ? ਭਾਈ ਜੀ ਨੇ ਬਚਨ ਕੀਤੇ, ਕਹਿਣ ਲੱਗੇ ਭੁਜ ਬਲੀ ਅਸ਼ਟ ਭੁਜਾ, ਜਾ ਕੇ 40 ਕਰ, 160 ਪਾਉ ਚਾਲ, ਚਲਾ ਚੱਲ। ਦੇਖੋ ਗੱਲ ਮਨ ਬਾਹਰ ਤੇ ਵੀ ਕੀਤੀ ਤੇ ਤੁਲਨਾ ਅੰਦਰ ਨਾਲ ਦਿੰਦੇ ਪਏ ਨੇ। ਕਹਿੰਦੇ ਨੇ ਭੁਜ ਬਲੀ ਅਸ਼ਟ ਭੁਜਾ, ਇਹਦੀਆਂ 8 ਬਾਹਾਂ ਨੇ, ਜਾ ਕੇ 40 ਕਰ, 40 ਇਹਦੇ ਹੱਥ ਨੇ, 160 ਪਾਉ 160 ਪੈਰ ਨੇ। ਇਹਦਾ ਮਤਲਬ ਇੱਕ ਫੁਰਨਾ ਅਜੇ ਸ਼ਾਂਤ ਹੁੰਦਾ ਨਹੀਂ ਤੇ ਦੂਜਾ ਫੁਰਨਾ ਇਸ ਮਨ ਨੂੰ ਭਟਕਾ ਕੇ ਆਪਣੇ ਵੱਲ ਲੈ ਜਾਂਦਾ। ਇਹਨੂੰ ਕਿਵੇਂ ਟਿਕਾ ਮਿਲੇ ਇੰਨਾ ਚੰਚਲ ਮਨ? ਤੇ ਪੁੱਛਿਆ ਗੁਰੂ ਗ੍ਰੰਥ ਸਾਹਿਬ ਨੂੰ, ਦਾਤਾ ਇਹ ਮਨ ਕਿਵੇਂ ਟਿਕੇ? ਤੇ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਨਾ ਦੋ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਮੇਰੇ ਦਾਤਾ, ਪਹਿਲੀ ਗੱਲ ਨਾਮ ਨੇ ਮੈਲ ਨੂੰ ਧੋਤਾ, ਦੂਸਰੀ ਕਿਰਪਾ ਕੀਤੀ ਆਪ ਮੇਰੋ ਨਾਚ ਨੂੰ ਰਹੋ ਸਾਰੰਗ ਰਾਗ। ਕਹਿੰਦੇ ਹੁਣ ਮੇਰਾ ਮਨ ਨੱਚਦਾ ਨਹੀਂ ਭਟਕਦਾ ਨਹੀਂ। ਪੁੱਛਿਆ ਕਿਉਂ? ਕਹਿਣ ਲੱਗੇ ਲਾਲ ਰੰਗੀਲਾ ਸਹਿਜੇ ਪਾਇਓ, ਸਤਿਗੁਰ ਬਚਨ ਲਵੋ। ਸਤਿਗੁਰੂ ਜਿੱਦਣ ਦਾ ਤੇਰੇ ਬਚਨਾਂ ਨੂੰ ਜੁੜਿਆ ਵਾ ਉਦਣ ਦਾ ਪਤਾ ਨਹੀਂ ਇਸ ਮਨ ਨੇ ਨੱਚਣਾ ਛੱਡ ਦਿੱਤਾ। ਤੇ ਕੁਦਰਤੀ ਤੌਰ ਤੇ ਪੁੱਛਿਆ, ਮਹਾਰਾਜ ਕੋਈ ਉਦਾਹਰਣ ਦਿਓ। ਹੁਣ ਸਤਿਗੁਰੂ ਨੇ ਸਾਡੇ ਕਲਚਰ ਦੀ, ਸਾਡੇ ਸੱਭਿਆਚਾਰ ਦੀ, ਸਾਡੇ ਬਜ਼ੁਰਗਾਂ ਦੇ ਬਦਲਾਏ ਹੋਏ ਅਸੂਲਾਂ ਦੀ ਗੱਲ ਕੀਤੀ। ਕਹਿਣ ਲੱਗੇ ਮਨ ਕਿਵੇਂ ਟਿਕ ਗਿਆ? ਕਹਿੰਦੇ ਨੇ ਕੁਆਰੀ ਬੱਚੀ ਹੈ, ਸਿਰਫ ਬਾਣੀ ਦਾ ਪ੍ਰਮਾਣ ਹੈ, ਜਿਹਦੀ ਸ਼ਾਦੀ ਨਹੀਂ ਹੋਈ, ਕੇਵਲ ਮੰਗਣੀ ਹੈ। ਤੇ ਜਦੋਂ ਕਿਤੇ ਉਹ ਆਪਣੀ ਹਮ ਉਮਰ ਦੀਆਂ ਸਖੀਆਂ ਵਿੱਚ ਬੈਠਦੀ ਏ, ਸਹੇਲੀਆਂ ਵਿੱਚ ਬੈਠਦੀ ਏ, ਤੇ ਬੈਠੀਆਂ ਬੈਠੀਆਂ ਉਹ ਬੱਚੀਆਂ, ਉਹ ਧੀਆਂ, ਉਹ ਬੀਬੀਆਂ ਇੱਕੋ ਦਮ ਉਸ ਬੱਚੀ ਦੇ ਪਤੀ ਦੀ ਗੱਲ ਸ਼ੁਰੂ ਕਰਨਗੀਆਂ। ਤੇ ਕਹਿਣ ਲੱਗੇ ਉਸ ਵਕਤ ਦਾ ਇੱਕ ਰਿਵਾਜ ਸੀ ਕਿ ਮੰਗਣੀ ਕੋਈ, ਉਹ ਬੱਚੀ ਕੁਵਾਰੀ ਆਪਣੀਆਂ ਸਖੀਆਂ ਵਿੱਚ ਆਪਣੇ ਪਤੀ ਦੀਆਂ ਗੱਲਾਂ ਹੱਸ ਕੇ ਕਰਦੀ ਏ, ਪਰ ਕਹਿਣ ਲੱਗੇ ਓਨੀ ਦੇਰ ਤੱਕ ਕਰਦੀ ਏ ਜਿੰਨੀ ਦੇਰ ਤੱਕ ਪਤੀ ਨਹੀਂ ਆਇਆ। ਜਦੋਂ ਪਤੀ ਘਰ ਵਿੱਚ ਆ ਗਿਆ ਇੱਕੋ ਦਮ ਆਪਣੇ ਮੂੰਹ ਨੂੰ ਲੁਕਾ ਲਿਆ, ਉਹ ਆਪਣਾ ਮੂੰਹ ਵੀ ਪਤੀ ਕੋਲ ਲੁਕਾ ਕੇ ਰੱਖਦੀ ਪਈ। ਸਿਰਫ ਇੱਕ ਉਦਾਹਰਨ ਦਿੱਤੀ, ਕਲਚਰ ਸੀ ਸਾਡਾ। ਕਹਿਣ ਲੱਗੇ ਇਹ ਮਨਾ, ਤੂੰ ਓਨੀ ਦੇਰ ਤੱਕ ਬੋਲਣਾ ਏ ਜਿਸ तरह एक कुवारी बच्ची जिन्नी देर तक पति नहीं वो हस के उनिया गल्ला कर दिए जदो पति हटे बैठिया से लिया संग जाती है जिन्ना मर्जी तू मना भज लै जिस दिन मेरा गुरु घर विच आ गया उस दिन अपने आप ही तू टिक जाना। साहब ने प्रमाण दिता कह लगे कुवार कन्या जैसे संग सहेरी प्रय बचन उपहास कहो जिमें एक बच्ची पति दिया गल्ला कर दिए जो सुरजन ग्रह भीतर आयो तो मुख काज लचो जदो साई घर आया उदो मुंह नूं टक लिया। साहब ने अगला बचन किया कह लगे मन की मैल तो बाद ही एकाग्रता है जे मैल नहीं मिटी हुण आपां कहने नमाज तां सारी पढ़दे सन हुण इन्ना जिन्ना सिमरन हुंदा थां थां लड़ियां चलदियां ने गुरु ग्रंथ साहिब दे पाठां दियां थां थां आपां सब कुछ कर लिया पर अंदर की मैल किवें जाए। साहिब कहिंदे ने गुरमुखा सोना कुठाली विच पाया जदो अग ते छेक लांदा कारीगर उदो सोना कुठाली विच टिकदा नहीं चार चपेरे कुठाली दे भजदा है ते तिड़कन दी आवाज उहदे विच आउंदी है अचनचेत अग जदो उस सोने की मैल सार देंदी है ते सोना कुठाली विच दौड़दा नहीं टिक जांदा है। ते साहिब कहिंदे जे पुछिए भी पहला सोना टिकदा नहीं सी हुण इह इन्ने टिका विच क्यों ते अगो उत्तर मिलदा है जिन्नी देर तक अंदर मैल सी इन्हे नहीं टिकना जिदन मैल सड़ गई ते सोना अपने आप ही टिक जांदा। साहिब कहिंदे ने सजना जिन्नी देर तक अंदर मन मलीन है उन्नी देर तक टिका नहीं जिदन नाम ने अंदर की मैल धो दिती उदन यही मन टिक जाएगा। साहिब ने प्रमाण दिता कहन लगे कनको कुठारी जो कनको कुठारी चढ़ो कबरो होत फिरे जब ते शुद्ध पै है बारह तब ते थान फिरो जदो सोना शुद्ध हो गया उस वक्त पूर्ण टिकाऊ विच आ गए। अर्ज कर रहा सा पहली गल जपन वालिया मन मैं मन की मैल नाम लाएगा दूसरी गल अंदर एकाग्रता देगा। सतगुरु ताई बाणी विच कहिंदे ने प्रभ जी को नाम जपत मन चैन बहु प्रकार खोजे सबता को विखम न जाई लैन ए अंदर दा चैन नाम तो बिना नहीं। तीसरा काम की करदा जपन वाले दे अंदर नू नाम रस दिंदा महाराज उस नाम विच किन्ना कु रस है ते अर्ज करा रस तां बड़िया ने चखे पर जेड़ा नाम दा रस ही ओनू चखण वाला कहिंदा मेरे दाता रारा रस निरस कर जानिया होए निरसो रस पहचानिया ए रस छाडे ओ रस आवा ओ रस पिया ए रस नहीं पावा किन्ना कु रस ही ऐसे दुनिया विच पदार्थ तां बेअंत मिठे ने शक्कर नू हथ पाओ खंड नू शहद नू दुध नू भी लोग अमृत कहिंदे ने पर नाम की मिठास चिखण वाला सूफी संत कहिंदा नहीं दुनिया दे लोको जितना मर्जी रस चख लवो जिन्ना रस मेरे साई दे नाम की मिठास विच इन्ना रस किते होर नहीं। साहब ने क्या कह लगे शक्कर खंड निवात गुड़ माख्यो माझा दुध सबे वस्तु मिठिया रब न पूजन तुद। अर्ज कर रहा था मैल तो बाद एकाग्रता एकाग्रता तो बाद रस ते रस तो बाद यही नाम मन नू चुके नामी दे नाल अभेद कर देंदा नाम विच खिच है जदो कुछ सिमरन करदा ते कल उसे अर्ज कीती सी पंज अवस्थावां ने नाम दियां जप तो शुरुआत हुंदी है पहला रसना नाल जपने आ ते एक घड़ी ऐसी आउंदी है जदो जपन वाला इन्ना कु टिक जांदा है रसना नाल जपन दी लोड़ नहीं जदो कीर्तन सुनदा है ते बगैर जबान हलान तो उहदे अंदर अंदर नाम दा प्रवाह जिहड़ा नाम दा जप चल पैंदा। पहली गल जप दूजी गल किरदे दा स्पर्श तीजी गल शरीर विच रच जाना ते चौथी गल के रोम रोम विचो नाम दा रस आउणा नाम रोम रोम विच चलना ते पंजवी अवस्था है जो कुछ दुनिया विच तकना है नाम तो बिना दूजी आवाज ना सुनाई दे। ए सतदाते ने सब कुछ बाणी विच कहा जदो जप दी गल कीती उदो फिर इथो तक कह दिता कह लगे एक दू जीवो लख होए लख होवे लखवीश लख लख गेड़ा आखिए एक नाम जगदीश एना जपी ते जदों अंदर हिरदे दे टेकिया फिर ओही सिद्ध कहिंदा दाता हुण रसना नाल नहीं हुण गुर कै चरण हिरदय ध्याए अंतर आत्मा संभाले हुण कहिंदा बिन जेवा जो जपै हयाओ हुण कहिंदा हिरदय नाम विसायो उदो रसना तो अगे हिरदे विच टेकिया हिरदे तो बाद तेरे शरीर विच नाम रचेगा साध संगत अर्ज करा रस दा नाम पर जे किते कोई एकाग्रता नाल जपे जे रोटी खाने आ 10 मिनट छकिया होया प्रसादा सारा दिन शरीर दियां नाड़ां नूं ताकत दे के रखदा है तू अंदर टिका के रसना नाल जप के देखी जपया होया तेरे शरीर दे रोम रोम विच रह जाएगा। साहिब कहिंदे ने फिर गुरमुख रोम रोम हर ध्यावै ते अगली अवस्था आउणी आ जदों रोम रोम ते रसना लग गई फिर जो बोलत है मृग मेन पंखेरू सो बिन जा हर जापत है नी गोर जो कुछ आवाज सुनाई देंदी मालका तेरे नाम तो बिना दूजा कुछ दिस नहीं पर अंदर खिच होवे सही टेक के बह जाइए ते नाम बरकत बख्शिश कर दे। आ साहिब कलगी वाले दे जीवन विच ऐतकी मैनू बड़ी प्यारी एक साथी मिली जेड़ी आप नाल मैं सांझी करनी चाहना। जदों तू जुड़ना है गुरु दे हुक्म नूं मन के तू उद्यमता कर हुण उद्यमता करदे नहीं कहिंदिया फल पहला मिल जाए मेरे वर्गियां दी तां बिरती ए वे के सेवा थोड़ी मांगण बहुता ते शायद कहिंदे फिर मैल ना पावै कह तो बहुता साडी तां बिरती ए सलाम जवाब दोवें करै मुंडो उथां जाए साडी बिरती ए चाकर लगे चाकरी कहने गुरु गोबिंद सिंह तेरे सिख जरूर हां पर जे गुरु कहना मेरे बन जाओ फिर नाले गाल विवाद फिर आर्गूमेंट भी करांगे कि यह किवें हो सकता है। कदी तको साहब कलगी वाले आनंदपुर साहब की धरती ते ने ते लाहौर की धरती ते एक मनुख जिदा जन्म हिंदू परिवार विच होए अर्ज कर लगा ध्यान दिया जे तू जुड़ सही मना जुड़ता नाम नाल गुरु किन्नी को कृपा कर दे। उस बच्चे नू मां बाप ने सोहनी तालीम दिती फारसी पढ़ाई उनू वैदिक सिखाई गई ओ हिकमत जानन लग पिया ते इस बच्चे दा नाम सी सुजान राय। जदो इन्हें हिकमत जानी ते लोकां ने नां रख दिता वैद सुजान राय ते अज ओ वैद सुजान राय जदो अपने घर विच बैंदा है ते रात नूं सुत्या कई वरी कन्ना विच आवाज गूंज दिए सुजान राए तेरा टिकाना ए नहीं तेरी मंजिल ए नहीं तू किथे फस चुका तेरी मंजिल ता किते होर पासे ने। उबड़वाए उठ के कहिंदा है मेरी मंजिल किथे वे मैनू दसो ता सही। फिर ध्यान जेड़ा विसर जाना समा लंघदा गया परिवार ने सोचिया उदास रहन लगा एदी शादी कर दिती जाए ਵਿਆਹ ਹੋਇਆ ਪਰ ਅੰਦਰ ਨੂੰ ਕੋਈ ਚਾਹ ਨਹੀਂ ਰੱਬ ਨੇ ਪੁੱਤਰ ਦੀ ਦਾਤ ਦਿੱਤੀ ਤਾਂ ਵੀ ਚਾਹ ਨਹੀਂ ਪਰ ਅੰਦਰ ਇੱਕ ਧੂਹ ਪਈ ਜਾਣੀ ਸੁਜਾਨ ਰਾਏ ਤੇਰੀ ਮੰਜ਼ਿਲ ਹੋਰ ਹੀ ਤੈਨੂੰ ਤੇਰਾ ਸਾਈਂ ਆਵਾਜ਼ਾਂ ਪਿਆ ਮਾਰਦਾ ਹੈ ਕੀ ਤੂੰ ਉਹਦੇ ਤੱਕ ਪਹੁੰਚਣਾ ਨਹੀਂ ਇਹ ਹਕੀਕਤ ਹੈ ਮਿੱਥ ਨਹੀਂ ਪਰ ਵਿਚਾਰੇ ਨੂੰ ਸਮਝ ਨਾ ਪਏ ਇਹ ਆਵਾਜ਼ ਕਿੱਥੋਂ ਵੇ। ਅੱਜ ਕਹਿੰਦੇ ਨੇ ਵੈਦ ਸੁਜਾਨ ਰਾਏ ਆਪਣੀ ਦੁਕਾਨ ਤੇ ਬੈਠਾ ਤੇ ਇੱਕ ਕਵੀ ਆਇਆ ਆ ਕੇ ਕਹਿਣ ਲੱਗਾ ਕਿ ਇਸ ਧਰਤੀ ਤੇ ਤਾਂ ਹੁਣ ਵਿਦਵਾਨਾਂ ਦੀ ਕਦਰ ਕੋਈ ਨਹੀਂ ਰਹਿ ਗਈ। ਉਹ ਕਵੀ ਕਹਿੰਦਾ ਹਕੂਮਤ ਆਮ ਤੌਰ ਤੇ ਵਿਦਵਾਨਾਂ ਦੀ ਨਰਾਦਰੀ ਪਈ ਕਰਦੀ ਏ ਤੇ ਰੋ ਕੇ ਕਹਿੰਦਾ ਮੈਂ ਸੁਣਿਆ ਅਸੀਂ ਤਾਂ ਆਨੰਦਪੁਰ ਦੀ ਧਰਤੀ ਤੇ ਕੱਲ ਨੂੰ ਚੱਲੇ ਹਾਂ ਉੱਥੇ ਗੁਰੂ ਤੇਗ ਬਹਾਦਰ ਜੀ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲਾ ਉਹ ਡਿੱਗਿਆਂ ਹੋਇਆਂ ਦੀ ਢੱਠਿਆਂ ਹੋਇਆਂ ਦੀ ਕਦਰ ਜਾਣਦਾ ਹੈ ਜੇ ਰੱਬ ਨੇ ਵਿਦਵਤਾ ਦਿੱਤੀ ਏ। ਉਹ ਕਵੀ ਕਹਿੰਦਾ ਸੁਜਾਨ ਰਹਿ ਮੈਂ ਸਭ ਕੁਝ ਛੱਡ ਕੇ ਸਵੇਰੇ ਉਸ ਪ੍ਰੀਤਮ ਦੇ ਦੇਸ਼ ਨੂੰ ਚੱਲਿਆ। ਰਾਤ ਸੁਜਾਨ ਰਾਏ ਘਰ ਗਿਆ ਜਦੋਂ ਟਿਕਿਆ ਮੰਜੇ ਤੇ ਫਿਰ ਆਵਾਜ਼ ਕੰਨਾਂ ਵਿੱਚ ਪਈ ਸੁਜਾਨ ਰਾਏ ਤੇਰੀ ਮੰਜ਼ਿਲ ਦੀ ਤੈਨੂੰ ਦੱਸ ਵੀ ਪਾ ਦਿੱਤੀ ਪਰ ਅਜੇ ਵੀ ਤੂੰ ਤੁਰਿਆ ਨਹੀਂ ਰਾਤ ਚੈਨ ਨਹੀਂ। ਤੇ ਗੁਰਮੁਖੋ ਅਸਲ ਵਿੱਚ ਇਹ ਪੂਰਬ ਦੀ ਖੇਡ ਹੁੰਦੀ ਏ ਜਿਸ ਦੇ ਅੰਦਰ ਨੂੰ ਗੁਰੂ ਨੇ ਜਗਾਣਾ ਹੋਵੇ। ਬਾਣੀ ਵਿੱਚ ਹਜ਼ੂਰ ਕਹਿੰਦੇ ਦਾਤੀ ਸਾਹਿਬ ਸੰਧੀਆਂ ਕਿਆ ਚੱਲਾ ਤਿਸ ਨਾਲ ਇੱਕ ਜਗੰਦੇ ਨਾ ਲੈਣ, ਇੱਕ ਸੁੱਤਿਆ ਦੇ ਉਠਾਣ। ਸਾਹਿਬ ਕਹਿੰਦੇ ਰਾਤ ਕਥੂਰੀ ਵੰਡੀਆਂ ਹੈ, ਸੁੱਤਿਆਂ ਮਿਲੈ ਨਾ ਭਾਓ। ਰਾਤ ਨੂੰ ਦਾਤਾ ਉਠਾ ਕੇ ਕਸਤੂਰੀ ਦੀ ਦਾਤ ਦਿੰਦਾ ਹੈ। ਆਵਾਜ਼ ਆਈ ਸੁਜਾਨ ਰਾਏ, ਤੇਰੀ ਮੰਜ਼ਿਲ ਦੀ ਤੈਨੂੰ ਖਬਰ ਮਿਲ ਗਈ, ਤੂੰ ਫਿਰ ਵੀ ਟੇਗਿਆ। ਸਵੇਰੇ ਦਿਨ ਚੜਿਆ, ਦੁਕਾਨ ਬੰਦ ਕਰ ਦਿੱਤੀ, ਪਰਿਵਾਰ ਨੂੰ ਕਹਿੰਦਾ ਮੈਂ ਬਹੁਤ ਕੁਝ ਕਮਾ ਕੇ ਤੁਹਾਡੇ ਲਈ ਦੇ ਦਿੱਤਾ ਹੈ, ਦੋ ਚਾਰ ਪੀੜੀਆਂ ਬੈਠ ਕੇ ਖਾਓ ਤਾਂ ਮੁੱਕਦਾ ਨਹੀਂ, ਪਰ ਮੈਨੂੰ ਰੋਕੋ ਨਾ। ਮੈਨੂੰ ਇੰਜ ਲੱਗਦਾ ਕਿ ਮੇਰਾ ਸਾਈਂ ਮੈਨੂੰ ਜਿਵੇਂ ਆਵਾਜ਼ਾਂ ਪਿਆ ਮਾਰਦਾ। ਅੱਜ ਅਰਜ਼ ਕਰ ਲਿਆ, ਤੂੰ ਟੇਕ ਕੇ ਬੈਠ ਤੇ ਸਾਈਂ ਦਾ ਰੂਪ ਹੋ ਜਾਏਗਾ। ਭਾਈ ਸੁਜਾਨ ਰਾਏ ਉਸ ਕਵੀ ਨਾਲ ਆਨੰਦਪੁਰ ਗਿਆ, ਪਰ ਜਿਉਂ ਜਿਉਂ ਆਨੰਦਪੁਰ ਦੇ ਨੇੜੇ ਜਾਂਦਾ ਨਾ, ਤਿਉਂ ਤਿਉਂ ਅੰਦਰ ਨੂੰ ਜਿਵੇਂ ਟਿਕਾ ਮਿਲੀ ਜਾਂਦਾ। ਜਿਵੇਂ ਹਜ਼ੂਰ ਨੇ ਬਾਣੀ ਵਿੱਚ ਕਿਹਾ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਚ ਪੰਦੜੀ ਲਾਲੀ, ਪੰਥ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਹੈ ਦੇਖ ਨਿਹਾਲੀ। ਜਿਵੇਂ ਚਾਉ ਪੈਦਾ ਹੋ ਗਿਆ, ਅਨੰਦਪੁਰ ਸਾਹਿਬ ਗਿਆ, ਰਾਤ ਵਿਸ਼ਰਾਮ ਕੀਤਾ। ਸਵੇਰੇ ਉਸ ਕਵੀ ਦੇ ਨਾਲ ਦਰਬਾਰ ਵਿੱਚ ਗਿਆ, ਆਹ ਸਾਹਮਣੇ ਬੈਠਾ ਮੇਰਾ ਬਾਜਾਂ ਵਾਲਾ ਪ੍ਰਸ਼ਾਦੀ ਹਾਥੀ, ਮੇਰੇ ਸਾਈਂ ਦੇ ਉੱਤੇ ਚੌਰ ਪਿਆ ਕਰਦਾ। ਮਹਾਨ ਵਿਦਵਾਨ ਭਾਈ ਸਾਹਿਬ ਭਾਈ ਨੰਦ ਲਾਲ ਵਰਗੇ ਚਰਨਾਂ ਵਿੱਚ ਬੈਠੇ ਨੇ, ਇੱਥੇ ਆਪਣੇ ਸਿਰ ਤਲੀ ਤੇ ਰੱਖ ਕੇ ਸਭ ਕੁਝ ਦੁਨੀਆਂ ਦਾ ਛੱਡ ਕੇ ਗੁਰੂ ਦੇ ਚਰਨਾਂ ਤੋਂ ਫਿਦਾ ਹੋਣ ਲਈ ਪਰਵਾਨੇ ਦੀਵਾਨੇ ਤੇ ਮਸਤਾਨੇ ਬੈਠੇ ਨੇ। ਤੇ ਜਦੋਂ ਕਲਗੀ ਵਾਲੇ ਦੇ ਕੀਤੇ ਦਰਸ਼ਨ ਜਾਂਦਿਆਂ ਸਾਰ ਸੁਜਾਨ ਰਾਏ ਨੇ ਨਮਸਕਾਰ ਕੀਤੀ, ਤੇ ਸਿੱਖ ਤਵਾਰੀਖ ਵਿੱਚ ਲਿਖਿਆ ਸੁੱਧ ਬੁੱਧ ਭੁੱਲ ਗਈ, ਚੌਪਾਲ ਗੁਰੂ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਰੋ ਕੇ ਚਰਨ ਧੋ ਦਿੱਤੇ। ਕਹਿੰਦਾ ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਕਹਿੰਦਾ ਜਿਹੜੀਆਂ ਆਵਾਜ਼ਾਂ ਤੂੰ ਦਿੰਦਾ ਸੈ, ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਸਾਹਿਬ ਨੇ ਸਿਰ ਤੇ ਹੱਥ ਰੱਖਿਆ, ਪੁੱਛਦੇ ਨੇ ਨਾਮ ਕੀ? ਕਹਿਣ ਲੱਗਾ ਸੁਜਾਨ ਰਾਏ। ਸਾਹਿਬ ਕਹਿੰਦੇ ਲੈਣ ਕੀ ਆਇਆ? ਕਹਿੰਦਾ ਤੇਰੇ ਚਰਨਾਂ ਵਿੱਚ ਰਹਿਣ ਆਇਆ। ਸਾਹਿਬ ਨੇ ਆਵਾਜ਼ ਦਿੱਤੀ, ਜਾ ਚਲਾ ਜਾ ਇੱਥੋਂ, ਹੁਣ ਤੱਕਿਓ ਨਾਮ ਜਪਣ ਵਾਲੇ ਦਾ ਸਿਦਕ, ਜਾ ਚਲਾ ਜਾ ਇੱਥੋਂ। ਕਹਿੰਦੇ ਨੇ ਆਪਣੀ ਸੇਵਾ ਬਖਸ਼ ਦੇ। ਸਾਹਿਬ ਕਹਿੰਦੇ ਤੈਨੂੰ ਹਿਕਮਤ ਦਾ ਪਤਾ ਹੈ, ਦੌੜ ਜਾ ਇੱਥੋਂ, ਕਈ ਲੋਕ ਤੇਰੀ ਇੰਤਜ਼ਾਰ ਪੈ ਕਰਦੇ ਨੇ, ਉਹਨਾਂ ਦੀ ਸੇਵਾ ਕਰੀ। ਤੇ ਉਹ ਕਹਿੰਦਾ ਮੈਂ ਆਇਆ ਤਾਂ ਤੇਰੇ ਦਰ ਤੇ ਰਹਿਣਾ। ਤੇ ਕਲਗੀ ਵਾਲੇ ਕਹਿੰਦੇ ਨੇ ਤੀਜੀ ਵਾਰ ਤੈਨੂੰ ਕਿਹਾ ਹੈ ਕਿ ਤੂੰ ਮੰਨ ਲੈ, ਚਲਾ ਜਾ। ਕਹਿੰਦਾ ਕਿੱਧਰ ਨੂੰ ਜਾ? ਸਾਹਿਬ ਕਹਿੰਦੇ ਨੇ ਜਿੱਧਰ ਰਾਹ ਮਿਲਦੀ ਉਧਰ ਨੂੰ ਦੌੜ ਪਾਓ। ਅਨੰਦਪੁਰ ਸਾਹਿਬ ਦੀ ਧਰਤੀ ਤੋਂ ਉੱਠਿਆ, ਨੰਗੇ ਪੈਰ ਉੱਥੋਂ ਦੌੜਿਆ, ਸਾਰਾ ਦਿਨ ਦੌੜਦਾ ਰਿਹਾ। ਤੇ ਇੱਕ ਗੱਲ ਗੁਰੂ ਨੇ ਕਹੀ, ਤੇਰੀ ਮੰਜ਼ਿਲ ਜਿੱਥੇ ਆਏਗੀ ਤੂੰ ਟਿਕ ਜਾਏਗਾ। ਅੰਦਰ ਨੂੰ ਸ਼ਾਂਤੀ ਤਾਂ ਜ਼ਰੂਰ ਸੀ, ਪਰ ਗੁਰੂ ਦਾ ਬਚਨ ਮੰਨਦਾ ਸੁਜਾਨ ਰਾਏ ਜਿਉਂ ਦੌੜਦਾ ਰਿਹਾ ਸਾਰਾ ਦਿਨ, ਤੇ ਪੈਰ ਨੂੰ ਠੋਕਰ ਲੱਗੀ, ਸ਼ਾਮ ਨੂੰ ਜ਼ਮੀਨ ਤੇ ਡਿੱਗਾ। ਤੇ ਜਦੋਂ ਬੇਸੁੱਧ ਹੋਇਆ, ਪਿੰਡ ਦੇ ਲੋਕ ਲੰਘੇ, ਉਹਨਾਂ ਦੇਖ ਕੇ ਮੂੰਹ ਵਿੱਚ ਪਾਣੀ ਪਾਇਆ, ਪੈਰਾਂ ਵਿੱਚ ਛਾਲੇ ਬਣ ਚੁੱਕੇ ਸਨ, ਲੱਤਾਂ ਸੁੱਜ ਚੁੱਕੀਆਂ ਨੇ ਦੌੜ ਦੌੜ ਕੇ। ਹੋਸ਼ ਆਈ ਤੇ ਆਵਾਜ਼ ਆ ਗਈ, ਸੁਜਾਨ ਰਾਏ ਤੇਰਾ ਟਿਕਾਣਾ ਆ ਗਿਆ। ਪਿੰਡ ਦੇ ਲੋਕਾਂ ਨੂੰ ਕਹਿੰਦਾ ਮੈਂ ਹਿਕਮਤ ਜਾਣਦਾ ਵਾਂ, ਮੈਂ ਤੁਹਾਡੀ ਦਾਵਾ ਦਾਰੂ ਕਰਾਂਗਾ। ਲੋਕਾਂ ਨੇ ਕਿਹਾ ਸਾਡੇ ਘਰ ਰਹੋ। ਕਹਿੰਦਾ ਨਹੀਂ, ਮੈਨੂੰ ਪਿੰਡ ਤੋਂ ਬਾਹਰ ਇੱਕ ਕੱਖਾਂ ਦੀ ਕੁੱਲੀ ਬਣਾ ਦਿਓ। ਕੱਖਾਂ ਦੀ ਕੁੱਲੀ ਬਣਾ ਦਿੱਤੀ ਗਈ, ਲੋਕਾਂ ਦੀ ਦਵਾ ਕਰਨ ਲੱਗਾ। ਪਰ ਪਤਾ ਨਹੀਂ ਅੱਗੇ ਵੀ ਰੋਜ਼ ਸਵੇਰੇ ਉੱਠਦਾ ਸੀ, ਅੱਜ ਜਦੋਂ ਕੱਖਾਂ ਦੀ ਕੁੱਲੀ ਵਿੱਚ ਬਹਿੰਦਾ ਹੈ, ਘੰਟਿਆਂ ਬੱਤੀ ਨੇਤਰ ਬੰਦ ਕਰਕੇ ਸਾਈਂ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ। ਇੰਝ ਲੱਗਦਾ ਜਿਵੇਂ ਅਡੋਲ ਪੱਥਰ ਦਾ ਬੁੱਤ ਬਣ ਗਿਆ ਹੋ, ਅੰਦਰ ਇੰਨਾ ਕੁ ਟਿਕ ਗਿਆ। ਸੂਰਜ ਚੜ੍ਹਨਾ, ਦਵਾ ਕਰਨੀ ਹੈ, ਰੋਗੀਆਂ ਦੀ ਦਵਾਈ ਦੇਣੀ ਹੈ। ਹੁਣ ਜਿਉਂ ਜਿਉਂ ਨਾਮ ਨਾਲ ਜੁੜੇ, ਤਿਉਂ ਤਿਉਂ ਅੰਦਰ ਖਿੱਚ ਪਏ ਤੇ ਅਰਜ਼ ਕੀਤੀ। ਕੱਲ ਵੀ ਮੈਂ ਬੇਨਤੀ ਕੀਤੀ ਹੈ, ਨਾਮ ਨਰਜਿੰਦ ਨਹੀਂ। ਹੁਣ ਆਮ ਬੰਦਾ ਕੋਈ ਸਾਨੂੰ ਮਾੜਾ ਜਿਹਾ ਉਤਸ਼ਾਹ ਦੇ ਨਾ, ਥਾਪੜਾ ਦੇ ਕੇ ਕਹਿ, ਚਾਰ ਗੱਲਾਂ ਸਿਫਤੀਆਂ ਕਰੇ ਤੇ ਆਪਣੇ ਦਿਲ ਦੀ ਧੜਕਣ ਦੇਖਿਓ, ਇੱਕੋ ਦਮ ਖੁਸ਼ੀ ਵਿੱਚ ਤੇਜ਼ ਹੋ ਜਾਏਗੀ। ਤੇ ਜਦੋਂ ਕਿਤੇ ਸਾਡੀ ਕੋਈ ਨਿੰਦਿਆ ਕਰੇ, ਇੱਕੋ ਦਮ ਸਰੀਰ ਦਾ ਰੰਗ ਢੰਗ, ਸਰੀਰ ਦੇ ਖੂਨ ਦੇ ਦੌਰੇ ਤੇ ਅਸਰ ਪੈਂਦਾ ਹੈ। ਜੇ ਆਮ ਬੰਦੇ ਦੇ ਕਹੇ ਹੋਏ ਸ਼ਬਦ ਉਸਤਤ ਤੇ ਨਿੰਦਿਆ ਸਾਡੇ ਤਨ ਤੇ ਅਸਰ ਕਰਦੇ ਨੇ, ते मेरे सच्चे जागदे गुरु दा नाम जिहड़ा है जदों ओ जपेगा की तेरे तन ते असर नहीं करेगा। भाई गुरदास ने एवें नहीं कहा, कह लगे गुरु तेरा जागदा ते जिउंदा ही, ते जिउंदे गुरु दे नाम नाल जुड़िया है। एक बार सतगुर मंत्र सिमरन मात्र, सिमरन ताहे बारंबार गुर हित है। हुण जुड़ना अंदर खिंच पैण लग पई, सारे पिंड दे लोकां दा इलाज करना, दूर दूर तक सुजान राय दी धुन पै गई। पर गुरु ने कहा सी तू आना नहीं, चला जा जिधर तेनू गया। अज किसे ने खबर दिती सुजान राय सुनिया के कलगी वाले ने अज इस इलाके विच आउणा। सुजान राय दा मन अखां पा रहिया, कहिंदा दाता पता नहीं मैं अजे तेरे दर ते कबूल होया के नहीं, तू कहा सी मनुखता दी सेवा कर, सिमरन कर तेरी ना। इधर खबर मिल गई कि गुरु गोबिंद सिंह पिंड दे नेड़े आउंदे पए ने। उन्नी देर में एक बुढ़ी जी माई आई, तरला लैके कहंदी है बेटा सुजानिया मेरी नूह दे पेट में सूल उठिया है, तू कृपा कर छोटे छोटे उहदे बच्चे ने, तू दवाई दे तां बच सकदी है, नहीं ते उहदा इलाज किसे ने करना है। हुण एक पासे कलगी वाले दे आउण दी खबर है, दूजे पासे रोगी विलकदा पिया है। मन कहिंदा मना अज भी जे समा निकल गया कलगी वाले दे दर्शना तो पता नहीं फिर किन्ना कु समा लगे। फिर आवाज दिती बुढ़ी ने, वे सुजानिया तेनू तेरे गुरु दा वास्ता ही मेरी नूं दी उम्र बच सकदी है, जे तू कृपा करे। अखां भर के शुक्र करके तुर पिया, मना मेरा गुरु एदे विच ही राजी है, जे मनुखता दी सेवा कहिंदा सी मैं करां। सिमरन भी जुड़िया, झोला पकड़ के दवाई वाला तुर पिया। औरत कुरलांदी पई सी, विलकदी पई सी, ते जाके दवाई दिती, ओनू आराम मिल गया। ते बुढ़ी ने आसीस दिती, सुजानिया तेरा कलगी वाला तेरे ते मेहर करेगा। इन्ने शब्द सुन के वापस आ गया, मन भरिया सी। जदों देखदा सामने कखां दी कुली, एदी चार चफेरे लोकां दी भीड़ इकट्ठी होई, हजूम इकट्ठा होए हैं, बजुर्ग नौजवान बच्चे। सुजान राय ने सोचा पता नहीं कोई बंदा रोगी होना है, कोई अमीर बंदा है जिन्हू लै के आए ने, ते ओदे इलाज ली एनी खलकत इकट्ठी होई। तेजी नाल तुरिया, जदों भीड़ नू चीर के अगे गया ते की देखदा है, जिस सब ते रोज सिमरन करदा सी उथे कलगी वाला चौंकड़ा मार के बैठा है। इनू देख के उठ के खड़े हुए, सीने न ला के कहंदे ने सुजान बेटा मैं तेनू लैण वास्ते आया, अज मैं तेनू लैण आया हां। जिस सत ते गुरु सिख बैठदा सी उस सत ते मेरा कलगी वाला बैठा, घुट के सीने न लाया ते नाल फिर बचन कह तू चल मेरे नाल। जदों वापस तुरिया आनंदपुर आप लै के आए, अमृत दी दात दिती, ते फिर गुरु ने कीती कृपा, जुगत पहला भी कोल सी। कह लगे सुजान राय अज तक तेरे कोल तन ते दुखी लोक आए, जिन्ना दे तन ते रोग दा इलाज कीता, जा अज तेनू नाम दी औषधि दिती, अज अंदर दे रोगी तेरे कोलो आरोग हो के जाया करन। उस सुजान राय ने एक साई दे नाम नाल जुड़ के अंदर दी खिच बनाई, ते कलगी वाले ने ओदे ते रहमत कीती। गुरमुखो आपां भी नाम नाल कदी जुड़ के देखिए, आपां कई वारी कह देने आ वाहिगुरु गुरमंत्र कहने आ। देखो भाई गुरदास नूं पुछिया सी कि वाहिगुरु गुरमंत्र छोटा है, कहण नहीं सुखायण है, ते इहदा इन्ना वड्डा फल मिल सकदा है, ते भाई साहिब ने तेनूं उदाहरणां दित्तियां सन। कहण लगे हीरा बिलकुल छोटा है पर अनाड़ी नूं ओहदी कदर नहीं, किसे जोरी को लिजा के देखी एक छोटे जिहे हीरे दे बदले घर रुपइयां नाल भरिया जांदे, खुंडी दा कागज चैक जां ड्राफ्ट बिलकुल छोटा कागज है, पर जदों किते ओहनूं अदा कीता जाए ते सच जान रुपइयां नाल झोले भरे जांदे ने। बोर्ड दा बीज वेखण नूं छोटा है, जिदन पुंगर पै उदन सैकड़े बंदियां नूं छां दिंदा है, कहण नूं नाम छोटा है, जिदन अंदर वस गया ते इहदा महात्मता रब दे दर ते पता लगेगा। भाई साहब ने प्रमाण दिते, कहण लगे जैसे हीरा हाथ में
तनक शह दिखाई देत मोल किए ते दमकन परत भंडार जी जैसे बर बांडे कुंडी लागत न पार कछ आगे जाए पाइयत लक्ष्मी अपार जी जैसे बट बीज अत सूक्ष्म स्वरूप होत बोए से विवाद खरे बिरखा विस्तार जी तैसे गुरबचन सचिन गुरु सिखन में जानिए महात्म गई हरिद्वार जी। फिर इस नाम च किन्नी कु ताकत मेरा गुरु ग्रंथ साहिब वचन करदा है सो ऐसा हर नाम त्याई मन मेरे जो सबना ऊपर हुक्म चलाए सो ऐसा हर नाम जपिए मन मेरे जो अंति अवसर लय चढ़ाए सो ऐसा हर नाम जपिए मन मेरे जो मन की तृष्णा सब भुख गवाए सो गुरमुख नाम जपिया वडभागी ते निंदक दुष्ट सब पैरी पाए नानक नाम आराध सबना ते वड्डा सब नाम है अगे आन दिवाए जदो नाम में जुड़ेगा नाम अगे सारे चुक जानगे। इनिया तू संखेप जिया बेनतियां प्रवान करया जे खोइया बेंत भुला साध संगत आप बख्शन योग कृपा करके बख्श दिया जे। वाहिगुरु जी का खालसा वाहिगुरु जी की फतेह।